ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾਂ ਆਏ ਅਨਕ ਜਨਮ ਭ੍ਰਮ ਸਰਣੀ ਉਧਾਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਨੀ ਆਏ ਅਨਕ ਜਨਮ ਭ੍ਰਮ ਸਰਣੀ ਉਧਾਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਨੀ ਰਹਾਉ ਗਿਆਨ ਧਿਆਨ ਕਿਸ ਕਰਮ ਨ ਜਾਨਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਨੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿਣ ਜੀ ਕਾਂਡੀਆਂ ਜਿਨ੍ਹਾਂ ਨੇ ਦੂਜਾਣੇ ਲੱਗਾ ਚੂਰ ਮਰੋ ਸੇਵਾਂਡੀਆਂ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿਣ ਜੀ ਕਾਂਢੀਆਂ ਜਿਨ੍ਹਾਂ ਨੇ ਦੂਜਾਣੇ ਲੱਗਾ ਚੂਰ ਮਰੋ ਸੇਵਾਂਡੀਆਂ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁ ਮਾਣੀ ਹਾਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾ ਲੋ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ ਜਬ ਲੋ ਨਹੀਂ ਭਾਗ ਲਿਲਾ ਰੇ ਉਹਦੇ ਤਬ ਲੋ ਭ੍ਰਮਤੇ ਫਿਰਤੇ ਬੋਧਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਅੰਤ ਨ ਪਾਵਤ ਦੇਵ ਸਰਬੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹੋ ਹਰ ਜਾਪ ਨ ਛਾਡਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਜੋ ਅਰਜੁਨ ਮਾਏ ਧਰੀ ਤਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਰ ਬੇਸ਼ੁਮਾਰ ਅਥਾਹ ਅਗੰਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਗੁਰੂ ਪਿਆਰ ਵਾਲੀਆਂ ਸੰਗਤਾਂ ਗੁਰੂ ਕੇ ਪਾਵਨ ਹੁਕਮ ਦੀ ਵਿਚਾਰ ਸੁਣਨ ਵਾਸਤੇ ਜੁੜੀਆਂ ਹਨ ਮੈਂ ਸਮੁੱਚੇ ਤੌਰ 'ਤੇ ਬੇਨਤੀ ਕਰਦਾ ਹਾਂ ਕਿ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਫਤਿਹ ਸਾਂਝ ਪਾਈਏ ਕੋਈ ਰਸਨਾ ਖਾਲੀ ਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਕਦੇ ਨਾ ਭੁੱਲਿਆ ਕਰੋ ਕਿ ਅਸੀਂ ਸ਼ਬਦ ਗੁਰੂ ਦੇ ਸ਼ਿਸ਼ ਹਾਂ ਚੇਲੇ ਅਤੇ ਸ਼ਬਦ ਗੁਰੂ ਦੇ ਚੇਲੇ ਬਣਨ ਵਾਸਤੇ ਆਪਣੀ ਸੁਰਤ ਨੂੰ ਚੇਲੇ ਬਣਾਉਣਾ ਪਏ ਪਰ ਮੈਂ ਦੇਖਦਾ ਹਾਂ ਕਿ ਅਸੀਂ ਗੁਰੂ ਦਰਬਾਰ ਵਿੱਚ ਬੈਠ ਕੇ ਵੀ ਸਿਆਣੀ ਸਿਆਣੀ ਉਮਰ ਦੇ ਬਜ਼ੁਰਗ ਬੰਦੇ ਗੁਰੂ ਵੱਲ ਪਿੱਠ ਕਰਕੇ ਬੈਠੇ ਘਰ ਦੀਆਂ ਗੱਲਾਂ ਇੱਥੇ ਵੀ ਕਰੀ ਜਾਂਦੇ ਨਾ ਭਾਈ ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਨੇ ਪੁੱਛਿਆ ਸੀ ਕਮਣ ਮੂਲ ਕਮਣ ਮਤ ਵੇਲਾ ਤੇਰਾ ਕਮਣ ਗੁਰੂ ਕਿਸ ਕਾ ਤੂੰ ਚੇਲਾ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਿਹੜੇ ਆਪਣੀਆਂ ਬਿਰਤੀਆਂ ਨੂੰ ਜੋੜ ਬੈਠੇ ਨੇ ਉਹ ਵਧਾਈ ਦੇ ਪਾਤਰ ਨੇ ਜਿਹੜੇ ਹਾਲੀ ਵੀ ਗਰੁੱਪਬੰਦੀ ਵਿੱਚ ਇੱਧਰ ਉੱਧਰ ਗੱਲਾਂ ਕਰਦੇ ਨੇ ਮੈਂ ਉਹਨਾਂ ਨੂੰ ਸਾਵਧਾਨ ਕਰਨਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮ ਹੈ ਕਿ ਉਂਦੇ ਭਾਂਡੇ ਕਛ ਨਾ ਸਮਾਵੇ ਉਂਦੇ ਭਾਂਡੇ ਕਛ ਨਾ ਸਮਾਵੇ ਹਾਲੀ ਵੀ ਤੁਸੀਂ ਸਾਰਿਆਂ ਨੇ ਮੇਰੀ ਗੱਲ ਨਾ ਸੁਣੀ ਹੈ ਅਤੇ ਨਾ ਮੰਨੀ ਹੈ ਜਿਨ੍ਹਾਂ ਨੇ ਮੰਨ ਲਈ ਮੈਂ ਉਹਨਾਂ ਨੂੰ ਨਮਸਕਾਰ ਕਰਦਾ। ਫਿਰ ਯਤਨ ਕਰੋ, ਗੁਰੂ ਗ੍ਰੰਥ ਸਾਹਿਬ ਜੀ ਐਲਾਨੀਆ ਤੌਰ 'ਤੇ ਕਹਿੰਦੇ ਨੇ ਜੇ ਤੁਸੀਂ ਗੁਰੂ ਘਰ ਵਿੱਚ ਆ ਕੇ ਵੀ ਆਪਣੇ ਹਿਰਦੇ ਰੂਪੀ ਬਰਤਨ ਨੂੰ ਸਿੱਧਾ ਨਹੀਂ ਕਰੋਗੇ, ਖਾਲੀ ਰਹਿ ਜਾਓਗੇ। ਫਿਰ ਤੁਸੀਂ ਆਖੋਗੇ ਸਾਨੂੰ ਕੁਝ ਸੁਣਿਆ ਨਹੀਂ, ਸਾਨੂੰ ਕੁਝ ਸਮਝ ਨਹੀਂ ਆਈ, ਫਿਰ ਇੱਕ ਵਾਰੀ ਕਿਰਪਾ ਕਰੋ। ਉਂਦੇ ਭਾਂਡੇ ਕੱਛ ਨਾ ਸਮਾਵੇ, ਉਂਦੇ ਭਾਂਡੇ ਕੱਛ ਨਾ ਸਮਾਵੇ। ਇਹਦਾ ਮਤਲਬ ਕੀ ਹੈ? ਭਾਂਡੇ ਦਾ ਮਤਲਬ ਹੈ ਬਰਤਨ, ਇੱਥੇ ਬਰਤਨ ਦਾ ਮਤਲਬ ਹੈ ਹਿਰਦਾ ਰੂਪੀ ਬਰਤਨ, ਉਂਦੇ ਦਾ ਮਤਲਬ ਹੈ ਉਲਟਾ ਕਰਕੇ ਰੱਖਿਆ ਹੋਇਆ। ਭਾਵੇਂ ਬਾਹਰ ਮੂਸਲਾਧਾਰ ਮੀਂਹ ਪੈਂਦਾ ਹੋਵੇ, ਟੂਟੀ ਚੱਲਦੀ ਹੋਵੇ, ਨਲਕਾ ਚੱਲਦਾ ਹੋਵੇ, ਟਿਊਬਵੈੱਲ ਚੱਲਦਾ ਹੋਵੇ, ਤੇ ਬਰਤਨ ਉਲਟਾ ਕਰਕੇ ਰੱਖ ਦਿਓ। ਕਿਉਂ ਜੀ? ਉਸ ਉਲਟੇ ਬਰਤਨ ਵਿੱਚ ਕੋਈ ਬੂੰਦ ਪਵੇਗੀ? ਤੁਸੀਂ ਆਖੋਗੇ ਬਿਲਕੁਲ ਨਹੀਂ। ਫਿਰ ਜਿਹੜੇ ਭਾਈ ਗੁਰੂ ਵੱਲ ਆਪਣਾ ਮੂੰਹ ਕਰਕੇ ਨਹੀਂ ਬੈਠੇ, ਪਿੱਠ ਕਰਕੇ ਬੈਠੇ ਜਾਂ ਗੱਲਾਂ ਕਰ ਰਹੇ ਨੇ, ਮੈਂ ਉਹਨਾਂ ਨੂੰ ਫਿਰ ਪ੍ਰੇਰਨਾ ਕਰਦਾ। ਗੁਰੂ ਪਾਤਸ਼ਾਹ ਕਹਿ ਰਹੇ ਨੇ, ਸੀਧੇ ਅੰਮ੍ਰਿਤ ਪਰੇ ਨਿਹਾਰ, ਸੀਧੇ ਅੰਮ੍ਰਿਤ ਪਰੇ ਨਿਹਾਰ। ਜਿਹੜੇ ਆਪਣੇ ਹਿਰਦਾ ਰੂਪੀ ਬਰਤਨ ਸਿੱਧਾ ਕਰ ਲੈਣਗੇ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਬੈਠਣਗੇ, ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦੀ ਸਮਝ ਆਵੇਗੀ, ਉਹਨਾਂ ਨੂੰ ਗੁਰੂ ਨਾਲ ਪਰਮੇਸ਼ੁਰ ਨਾਲ ਜੁੜਨ ਦੀ ਜਾਂਚ ਪਤਾ ਲੱਗ ਜਾਏਗੀ। ਅੱਜ ਦਾ ਪਾਵਨ ਹੁਕਮ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ, ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਆਪ ਜੀ ਨੇ ਸ਼੍ਰਵਣ ਕੀਤਾ ਹੈ, ਹੁਣ ਉਹਦੀ ਵਿਚਾਰ ਕਰਨੀ ਹੈ। ਅਤੇ ਵਿਚਾਰ ਕੀ ਕਰਨੀ ਹੈ? ਪਾਤਸ਼ਾਹ ਨੇ ਸਾਨੂੰ ਦੱਸਿਆ ਹੈ, ਇਹ ਵਿਚਾਰ ਕਰਨ ਦਾ ਤਰੀਕਾ ਹੈ, ਹਰ ਕਾ ਬਿਲੋਮਨਾ ਬਿਲੋਵੋ ਮੇਰੇ ਭਾਈ। ਹੇ ਮੇਰੇ ਭਰਾਵੋ, ਜੇ ਘਰ ਛੱਡ ਕੇ, ਕੰਮ ਕਾਰ ਛੱਡ ਕੇ ਦੂਰੋਂ ਨੇੜਿਓਂ ਇਕੱਠੇ ਹੋਏ ਹੋ, ਤਾਂ ਫਿਰ ਇੱਥੇ ਆ ਕੇ ਸਮਾਂ ਜਾਈ ਨਾ ਗਵਾਓ। ਕੀ ਕਰੋ? ਹਰ ਕਾ ਬਿਲੋਮਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇੰਨੇ ਪ੍ਰੇਮ ਨਾਲ ਜੁੜੋ, ਇੰਨੇ ਇੱਕ ਮਨ ਇੱਕ ਚਿੱਤ ਹੋ ਕੇ ਜੁੜੋ ਕਿ ਗੁਰੂ ਕਾ ਕੋਈ ਬਚਨ ਵੀ ਸਾਡੇ ਸੁਣਨ ਤੋਂ ਰਹਿ ਨਾ ਜਾਏ, ਅਸੀਂ ਵਾਂਝੇ ਨਾ ਰਹਿ ਜਾਈਏ। ਤੋ ਕਰੋ ਰਸਨਾ ਪਵਿੱਤਰ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ। ਇਹ ਕੰਮ ਕੋਈ ਚਤੁਰਾਈ ਦਾ ਨਹੀਂ, ਕੋਈ ਚਲਾਕੀ ਦਾ ਨਹੀਂ, ਕੋਈ ਇਹਦੇ ਵਿੱਚ ਬਹੁਤੀਆਂ ਸਿਆਣਪਾਂ ਦੀ ਲੋੜ ਨਹੀਂ, ਬਸ ਲੋੜ ਹੈ ਗੁਰੂ ਦੇ ਸਨਮੁਖ ਹੋ ਕੇ ਬੈਠਣ ਦੀ। ਫਿਰ ਸਹਿਜ ਬੇਲੋ ਜੈਸੇ ਤਤ ਨਾ ਜਾਈ, ਸਹਿਜ ਬੇਲੋ ਜੈਸੇ ਤਤ ਨਾ ਜਾਈ। ਸਹਿਜ ਬਿਲੋ, ਇੰਨੇ ਪ੍ਰੇਮ ਨਾਲ ਗੁਰੂ ਕਾ ਸ਼ਬਦ ਸੁਣੋ, ਇੰਨੇ ਪ੍ਰੇਮ ਨਾਲ ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਜੁੜੋ ਕਿ ਤੱਤ ਵਸਤੂ ਗੁਆਚ ਨਾ ਜਾਏ। ਮੇਰੀਆਂ ਸਿਆਣੀਆਂ ਮਾਵਾਂ ਧੀਆਂ ਭੈਣਾਂ ਜਾਣਦੀਆਂ ਨੇ ਦੁੱਧ ਕਿਉਂ ਰਿੜਕਿਆ ਜਾਂਦਾ। ਸਾਰੀ ਦੁਨੀਆਂ ਨੂੰ ਪਤਾ ਦੁੱਧ ਵਿੱਚ ਮੱਖਣ ਹੁੰਦਾ ਹੈ, ਪਰ ਉਸ ਮੱਖਣ ਨੂੰ ਪ੍ਰਗਟ ਕਰਨ ਵਾਸਤੇ ਦੁੱਧ ਨੂੰ ਰਿੜਕਿਆ ਜਾਂਦਾ। ਇਸੇ ਤਰ੍ਹਾਂ ਗੁਰੂ ਦੇ ਸ਼ਬਦ ਵਿੱਚ ਗਿਆਨ ਹੈ, ਸਭ ਨੂੰ ਪਤਾ ਹੈ ਕਿ ਗੁਰੂ ਕੇ ਸ਼ਬਦ ਵਿੱਚ ਗਿਆਨ ਹੈ, ਪਰ ਉਸ ਗਿਆਨ ਨੂੰ ਪ੍ਰਗਟ ਕਰਨ ਵਾਸਤੇ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ। ਇਸ ਵਾਸਤੇ ਗੁਰਦੇਵ ਕਹਿੰਦੇ ਨੇ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਫਿਰ ਇਹ ਰਿੜਕਣਾ ਰਿੜਕਿਆ ਕਿਵੇਂ ਜਾਏਗਾ? ਹਰ ਕਾ ਬੇਲੋਵਨਾ ਮਨ ਕਾ ਵਿਚਾਰਾ, ਹਰ ਕਾ ਬੇਲੋਵਨਾ ਮਨ ਕਾ ਵਿਚਾਰਾ। ਮਨ ਜੁੜੇਗਾ ਤੇ ਫਿਰ ਹਰੀ ਦਾ ਰਿੜਕਣਾ ਰਿੜਕਿਆ ਜਾਏ, ਤੇ ਜਦੋਂ ਅਸੀਂ ਮਨ ਜੋੜਨ ਵਿੱਚ ਕਾਮਯਾਬ ਹੋ ਗਏ ਫਿਰ ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ, ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ। ਇੱਥੇ ਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਹੈ ਗੁਰੂ ਦੀ ਕਿਰਪਾ ਦੁਆਰਾ ਫਿਰ ਜਿਹੜੇ ਆਪਣਾ ਮਨ ਜੋੜ ਲੈਣਗੇ ਉਹਨਾਂ ਦੇ ਮਨ ਰੂਪੀ ਬਰਤਨ ਵਿੱਚ ਫਿਰ ਅੰਮ੍ਰਿਤ ਦੀ ਧਾਰਾ, ਪਰਮੇਸ਼ੁਰ ਦੇ ਨਾਮ ਰੂਪੀ ਅੰਮ੍ਰਿਤ ਦੀ ਧਾਰਾ ਪਵੇਗੀ। ਫਿਰ ਧਿਆਨ ਨਾਲ ਸੁਣੋ ਤੇ ਜੁੜੋ, ਭਗਤ ਜੀ ਨੇ ਸਾਡੀ ਅਗਵਾਈ ਕੀਤੀ, ਆਖਿਆ ਲੋਕ ਕਹਿੰਦੇ ਨੇ ਅਸੀਂ ਗੁਰਦੁਆਰੇ ਗਏ, ਅਸੀਂ ਸੰਗਤ ਵਿੱਚ ਗਏ, ਸਾਨੂੰ ਮਿਲਿਆ ਕੁਝ ਨਹੀਂ, ਕਸੂਰ ਆਪਣਾ ਹੁੰਦਾ ਤੇ ਦੋਸ਼ ਦੂਜਿਆਂ ਦਾ ਕੱਢਦੇ ਰਹਿੰਦੇ। ਆਖਿਆ ਜੇ ਤੁਸੀਂ ਸੱਚਮੁੱਚ ਕੁਝ ਲੈਣਾ ਤੇ ਰਿੜਕਣਾ ਪਵੇਗਾ, ਤੇ ਰਿੜਕਣ ਵਾਸਤੇ ਸਮਾਨ ਵੀ ਇਕੱਠਾ ਕਰਨਾ ਪਵੇਗਾ। ਤਨ ਕਰ ਮਟਕੀ ਮਨ ਮਾਹੇ ਬਿਲੋਈ, ਤਨ ਕਰ ਮਟਕੀ ਮਨ ਮਾਹੇ ਬਿਲੋਈ, ਮਨ ਮਾਹੇ। ਸ਼ਬਦਾਵਲੀ ਕੋਈ ਔਖੀ ਨਹੀਂ। ਆਖਿਆ ਤੁਹਾਡੇ ਕੋਲ ਤਨ ਹੈ, ਤੁਸੀਂ ਆਖੋਗੇ ਜੀ ਹੈ, ਫਿਰ ਇਹਨੂੰ ਮਟਕੀ ਬਣਾ ਲਓ। ਮਨ ਵੀ ਹੈ, ਤੁਸੀਂ ਆਖੋਗੇ ਮਨ ਵੀ ਹੈ, ਮਨ ਨੂੰ ਮਧਾਣੀ ਬਣਾ ਲਓ। ਪਰ ਯਾਦ ਰੱਖੋ ਜੇ ਮਟਕੀ ਨੀਣੀ ਤੇ ਪਈ ਰਹੀ, ਮਧਾਣੀ ਕਿੱਲੀ ਨਾਲ ਲਟਕਦੀ ਰਹੀ, ਕਦੇ ਰਿੜਕਿਆ ਨਹੀਂ ਜਾ ਸਕਦਾ। ਮੈਂ ਆਮ ਤੌਰ 'ਤੇ ਦੇਖਦਾ ਵੀ ਅਸੀਂ ਕੀ ਕਰ ਰਹੇ, ਗੁਰੂ ਦਰਬਾਰ ਵਿੱਚ ਆਏ ਹਾਂ, ਗੁਰੂ ਸੰਗਤ ਵਿੱਚ ਆਏ ਹਾਂ, ਫਿਰ ਆਪਣਾ ਗੱਲਾਂ ਬਾਤਾਂ ਵਿੱਚ ਲੱਗੇ ਹੋਏ ਹਾਂ, ਨਾ ਬਈ ਇਹ ਸ਼ੋਭਦਾ ਨਹੀਂ। ਫਿਰ ਜੇ ਮਟਕੀ ਵੀ ਹੋਵੇ, ਮਧਾਣੀ ਵੀ ਹੋਵੇ, ਤਾਂ ਉਹਦੇ ਵਿੱਚ ਕੁਝ ਨਾ ਹੋਵੇ, ਫਿਰ ਵੀ ਨਹੀਂ ਰਿੜਕਿਆ ਜਾ ਸਕਦਾ। ਫਿਰ ਇਸ ਮਟਕੀ ਮੈਂ ਸ਼ਬਦ ਸੰਜੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਇਸ ਮਟਕੀ ਮੈਂ ਲਓ। ਹੁਣ ਤੁਸੀਂ ਗੱਲ ਸਮਝਣ ਵਿੱਚ ਜਾਂ ਸਮਝਾਉਣ ਵਿੱਚ ਤੇ ਕੋਈ ਕਸਰ ਰਹੀ ਨਹੀਂ, ਬਈ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ, ਚੌਂਕੜੇ ਮਾਰੋ, ਇੱਕ ਦੂਜੇ ਵੱਲ ਤੱਕਣ ਦੀ ਵਿਚਾਰ ਦਾ ਤਿਆਗ ਕਰੋ, ਤੇ ਰਸਨਾ ਦੀ ਪਵਿੱਤਰਤਾ ਲਈ ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਆਪਾਂ ਸ਼ਬਦ ਦੀ ਵਿਚਾਰ ਸ਼ੁਰੂ ਕਰਨ ਲੱਗੇ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ ਮਹੱਲਾ ਪੰਜਵਾਂ, ਆਏ ਅਨਕ ਜਨਮ ਭ੍ਰਮ ਸਰਣੀ, ਉਧਾਰ ਦੇਹਿ ਅੰਧ ਕੂਪ ਤੇ, ਲਾਵੋ ਆਪਣੀ ਚਰਨੀ।
ਪਹਿਲਾ ਪਦ ਰਹਾਓ ਦੀ ਪੰਕਤੀ, ਸ਼ਬਦ ਦਾ ਸੈਂਟਰਲ ਆਈਡੀਆ ਤੁਸੀਂ ਸੁਣ ਲਏ, ਇਹਦੇ ਅਰਥ ਵੀ ਲਗਭਗ ਤੁਹਾਨੂੰ ਸਮਝ ਆ ਗਏ ਹੋ। ਪਰ ਅੱਜ ਮੈਂ ਇੱਕ ਬੜੀ ਸਮੱਸਿਆ ਦੇਖ ਰਿਹਾ ਸਿੱਖ ਜਗਤ ਦੇ ਅੰਦਰ, ਜਿਹੜੀ ਵੀ ਮਾਤਾ ਭੈਣ ਧੀ ਬਜ਼ੁਰਗ ਵੀਰ ਕੋਈ ਮਿਲਦਾ, ਮੇਰੀ ਅਰਦਾਸ ਕਰੋ ਜੀ, ਮੇਰੀ ਅਰਦਾਸ ਕਰੋ ਜੀ, ਮੈਨੂੰ ਗੁਰੂ ਕੀ ਬਾਣੀ ਵਿੱਚੋਂ ਸਮਝ ਆਈ ਹੈ ਵੀ ਸਾਡੇ 'ਚ ਕਮੀ, ਅਸੀਂ ਆਪ ਨਹੀਂ ਅਰਦਾਸ ਕਰਨੀ ਚਾਹੁੰਦੇ। ਅਸੀਂ ਦੂਜਿਆਂ ਤੋਂ ਅਰਦਾਸ ਕਰਾਉਣੀ ਚਾਹੁੰਦੇ। ਮੇਰੇ ਨਾਲ ਇੱਕ ਘਟਨਾ ਵਾਪਰੀ ਅਤੇ ਗੁਰੂ ਨੇ ਮੈਨੂੰ ਇਹ ਚਾਨਣ ਕਰ ਦਿੱਤਾ। ਮੈਂ ਰਾਮਪੁਰ ਖੇੜੇ ਇੱਕ ਹਫ਼ਤੇ ਲਈ ਕਥਾ ਕਰਨ ਲਈ ਗਿਆ। ਦੂਜੇ ਇੱਕ ਦਿਨ ਦੀ ਗੱਲ ਹੈ, ਮੈਂ ਕਥਾ ਤੋਂ ਬਾਅਦ ਬਾਹਰ ਖੜ੍ਹਾ ਸੀ। ਇੱਕ ਨੌਜਵਾਨ ਬੱਚੀ ਜਿਹਦੇ ਬਸਤਰਾਂ ਤੋਂ ਜਿਹਦੇ ਚੂੜੇ ਤੋਂ ਇਹ ਨਜ਼ਰ ਆਉਂਦਾ ਸੀ ਵੀ ਇਹਦੀ ਸ਼ਾਦੀ ਥੋੜ੍ਹੇ ਦਿਨ ਹੋਏ ਨੇ, ਬੜੀ ਨਿਮਰਤਾ ਨਾਲ ਕਹਿੰਦੀ, ਬਾਪੂ ਜੀ ਮੇਰੀ ਅਰਦਾਸ ਕਰੋ। ਮੈਂ ਕਿਹਾ ਕੀ? ਕਹਿੰਦੇ ਮੇਰੀ ਅਰਦਾਸ ਕਰੋ ਕਿ ਮੇਰੀ ਸ਼ਾਦੀ ਹੋ ਗਈ ਹੈ, ਮੈਂ ਵਿਦੇਸ਼ ਜਾਣਾ ਅਤੇ ਮੇਰਾ ਵੀਜ਼ਾ ਲੱਗਦਾ। ਮੈਂ ਕਿਹਾ ਬੇਟਾ ਮੇਰੀ ਸਲਾਹ ਮੰਨੇਗੀ? ਕਹਿੰਦੇ ਦੱਸੋ। ਮੈਂ ਕਿਹਾ ਤੂੰ ਆਪ ਜਾ ਕੇ ਅਰਦਾਸ ਕਰ। ਉਹ ਮੇਰੇ ਮੂੰਹ ਵੱਲ ਵੇਖੀ। ਮੈਂ ਕਿਹਾ ਜੇ ਬੱਚੇ ਨੂੰ ਲੋੜ ਹੋਵੇ ਕਿਸੇ ਚੀਜ਼ ਦੀ, ਉਹ ਆਪ ਤੇ ਬਾਪੂ ਕੋਲੋਂ ਮੰਗੇ ਨਾ, ਆਪ ਤੇ ਮਾਂ ਨੂੰ ਕਹੇ ਨਾ, ਤੇ ਗੁਆਂਢੀਆਂ ਨੂੰ ਕਹੇ ਜਾ ਕੇ। ਜੀ ਤੁਸੀਂ ਅੰਕਲ ਜੀ ਮੇਰੇ ਪਾਪਾ ਨੂੰ ਕਹੋ ਮੈਨੂੰ ਆਹ ਚੀਜ਼ ਲੈ ਦਿਓ। ਕੀ ਬਾਪੂ ਨੂੰ ਚੰਗੀ ਲੱਗੇਗੀ ਗੱਲ? ਹੈ ਉਹ ਖਿਜੇਗਾ ਨਹੀਂ? ਇਹ ਆਪ ਕਿਉਂ ਨਹੀਂ ਮੈਨੂੰ ਕਹਿੰਦਾ? ਇਹਦਾ ਮੂੰਹ ਨਹੀਂ ਹੈਗਾ ਕਿ ਇਹਦੀ ਜ਼ਬਾਨ ਨਹੀਂ ਹੈਗੀ ਕਿ ਇਹਦਾ ਕੁਝ ਵਿਗੜਿਆ ਹੋਇਆ, ਜਾਂ ਮੈਂ ਇਹਦੇ ਨਾਲ ਨਾਰਾਜ਼ ਹਾਂ? ਖੈਰ ਉਹ ਮੈਂ ਇੰਨੇ ਜ਼ੋਰ ਨਾਲ ਗੱਲ ਕਹੀ, ਉਹ ਬੱਚੀ ਉਸੇ ਵੇਲੇ ਚਲੀ ਗਈ। ਔਰ ਮੇਰੇ ਦੇਖਦਿਆਂ ਦੇਖਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਉਹਨੇ ਮੱਥਾ ਟੇਕਿਆ ਅਤੇ ਉਹਨੇ ਆਪ ਹੀ ਅਰਦਾਸ ਕਰ ਦਿੱਤੀ। ਪਤਾ ਨਹੀਂ ਕੀ ਕਿਹਾ। ਦੂਜੇ ਦਿਨ ਫਿਰ ਮਿਲੀ। ਹਾਂਜੀ ਬਾਪੂ ਜੀ ਮੇਰਾ ਕੰਮ ਹੋ ਗਿਆ। ਮੈਂ ਕਿਹਾ ਧੀਏ ਬਹੁਤ ਖੁਸ਼ੀ ਹੈ, ਤੂੰ ਮੇਰੀ ਗੱਲ ਮੰਨੀ। ਇਸੇ ਤਰ੍ਹਾਂ ਮੈਂ ਸਾਰੀ ਸੰਗਤ ਨੂੰ ਕਹਿੰਦਾ, ਭਾਈ ਆਪ ਅਰਦਾਸ ਕਰੋ, ਇਹ ਵਾਦੀ ਪੈ ਗਈ ਹੈ ਸਾਨੂੰ ਜੀ, ਸਾਡੀ ਅਰਦਾਸ ਕਰੋ, ਤੁਸੀਂ ਅਰਦਾਸ ਕਰੋ। ਕਿਉਂ, ਤੁਸੀਂ ਕਿਉਂ ਨਾ ਕਰੋ? ਲੋੜ ਮੈਨੂੰ ਹੈ, ਭੁੱਖ ਮੈਨੂੰ ਲੱਗੀ ਹੈ, ਅਰਦਾਸ ਕੋਈ ਦੂਜਾ ਕਰੇ। ਲਓ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਅਰਦਾਸ ਕਰਨ ਦੀ ਜਾਚ ਦੱਸ ਰਿਹਾ। ਪਹਿਲਾਂ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝੋ, ਫਿਰ ਕਹਿਣਾ ਕੀ ਹੈ? ਆਏ ਅਨਕ ਜਨਮ ਬ੍ਰਹਮ ਸ਼ਰਣੀ, ਆਏ ਅਨਕ ਜਨਮ ਬ੍ਰਹਮ ਸ਼ਰਣੀ। ਹੁਣ ਤਾਂ ਤੁਸੀਂ ਮੇਰੇ ਕਹਿਣ 'ਤੇ ਕਿਹਾ ਖਿਮਾ ਕਰਨ, ਹੁਣ ਫਿਰ ਆਪਣੇ ਅੰਦਰੋਂ ਕਹੋ, ਆਪਣੇ ਅੰਦਰੋਂ ਕਹੋ, ਆਪਣੇ ਲਈ ਕਹੋ, ਆਪ ਕਹੋ, ਹੇ ਗੁਰਦੇਵ, ਹੇ ਅਕਾਲ ਪੁਰਖ, ਆਏ ਅਨਕ ਜਨਮ ਬ੍ਰਹਮ ਸ਼ਰਣੀ, ਆਏ ਅਨਕ ਜਨਮ ਬ੍ਰਹਮ ਸ਼ਰਣੀ। ਹੁਣ ਜਦੋਂ ਤੁਸੀਂ ਇਸ ਤਰ੍ਹਾਂ ਆਪ ਕਹਿਣ ਦੀ ਆਦਤ ਬਣਾ ਲਓਗੇ ਨਾ, ਤੁਹਾਡੀ ਬਾਪੂ ਨਾਲ ਸਿੱਧੀ ਸਾਂਝ ਬਣ ਜਾਏਗੀ, ਤੁਹਾਨੂੰ ਵਿੱਚ ਵਿਚੋਲਿਆਂ ਦੀ ਲੋੜ ਨਹੀਂ ਪਏ। ਆਏ ਅਨਕ ਜਨਮ ਬ੍ਰਹਮ ਸ਼ਰਣੀ, ਸਾਰੀ ਗੁਰਬਾਣੀ ਪੜ੍ਹ ਕੇ ਦੇਖ ਲਓ, ਪਾਤਸ਼ਾਹ ਅਸੀਂ ਤੇਰੇ ਬੱਚੇ ਹਾਂ, ਅਸੀਂ ਤੇਰੇ ਦਰ 'ਤੇ ਆਏ ਹਾਂ, ਸਾਡੇ ਵਿੱਚ ਕਮੀਆਂ ਬਹੁਤ ਨੇ। ਮੈਂ ਤਾਂ ਕਈ ਦਫ਼ਾ ਪਾਠ ਕਰਦਿਆਂ ਨੂੰ ਦੇਖਦਾ, ਬਹੁਤੇ ਪੜ੍ਹਨਗੇ ਸਤਿਗੁਰ ਆਇਓ ਸ਼ਰਨ ਤੁਹਾਰੀ, ਉਹਦਾ ਮਤਲਬ ਨਹੀਂ ਪਤਾ ਵੀ ਸਤਿਗੁਰੂ ਆਇਆ ਕਿ ਅਸੀਂ ਆਏ ਹਾਂ। ਨਹੀਂ ਨਹੀਂ, ਸਤਿਗੁਰ ਉੱਥੇ ਸੰਬੋਧਨ ਹੈ, ਸਤਿਗੁਰ ਦਾ ਰਾਰਾ ਮੁਕਤਾ ਹੈ। ਸਤਿਗੁਰ ਰੁਕ ਜਾਓ, ਆਇਓ ਸ਼ਰਨ ਤੁਹਾਰੀ, ਹੇ ਸਤਿਗੁਰੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਸ਼ਰਨ ਵਿੱਚ ਆਉਣ ਦਾ ਮਤਲਬ ਤਾਂ ਸਮਝਦੇ ਹੋ ਨਾ, ਕਿਸੇ ਦਾ ਓਟ ਲੈਣੀ, ਆਸਰਾ ਲੈਣਾ, ਸਰੈਂਡਰ ਕਰ ਦੇਣਾ, ਸਮਰਪਿਤ ਕਰ ਦੇਣਾ, ਹਥਿਆਰ ਸੁੱਟ ਦੇਣੇ। ਇਸ ਤਰ੍ਹਾਂ ਦੀ ਭਾਵਨਾ ਨਾਲ ਆ ਕੇ ਗੁਰੂ ਅੱਗੇ ਅਰਦਾਸ ਕਰੀਏ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਾਚ ਦੱਸ ਰਹੇ ਨੇ, ਹੇ ਵਾਹਿਗੁਰੂ, ਆਏ ਅਨਕ ਜਨਮ ਭ੍ਰਮ ਸ਼ਰਣੀ, ਆਏ ਅਨਕ ਜਨਮ ਭ੍ਰਮ ਸ਼ਰਣੀ, ਆਏ। ਜਦੋਂ ਮੈਂ ਗੁਰਬਾਣੀ ਦੀਆਂ ਲਗਾ ਮਾਤਰਾਂ ਦੀ ਗੱਲ ਕੋਈ ਕਰਦਾ ਹਾਂ, ਜਿਹੜੇ ਬਾਣੀ ਪੜ੍ਹਨ ਵਾਲੇ ਨੇ ਉਹਨਾਂ ਨੂੰ ਬਹੁਤ ਤੇਜ਼ ਸਵਾਦ ਆਉਂਦਾ, ਉਹਨਾਂ ਨੂੰ ਪ੍ਰੇਰਨਾ ਮਿਲਦੀ ਹੈ। ਦੇਖੋ, ਜੇ ਤੇ ਭਰਮ ਭੱਬਾ ਰਾਰਾ ਮੰਮੇ ਨੂੰ ਔਂਕੜ ਹੋਵੇ ਭਰਮ, ਉਹ ਹੈ ਨਾਉਣ ਪੁਲਿੰਗ ਇੱਕ ਵਚਨ। ਅਤੇ ਜੇ ਭਰਮ ਦੇ ਮੰਮੇ ਨੂੰ ਸਿਹਾਰੀ ਲੱਗ ਜਾਏ ਫਿਰ ਉਹਦਾ ਅਰਥ ਕੀ ਹੋਵੇਗਾ? ਪਟਕ ਪਟਕ ਕੇ, ਭਰਮ ਭਰਮ ਕੇ, ਆਏ ਅਨਕ ਜਨਮ ਭਰਮ, ਕਈ ਜਨਮਾਂ ਦਾ ਚੱਕਰ ਕੱਟ ਕੱਟ ਕੇ। ਗੁਰਬਾਣੀ ਗੁਰੂ ਜੀ ਸਾਨੂੰ ਹਰ ਗੱਲ ਸਮਝਾਉਂਦੇ ਨੇ, ਉਹ ਭਾਈ ਕੰਨ ਖੋਲ ਕੇ ਸੁਣੋ। ਪਰ ਅੱਜ ਦਾ ਜਿਹੜਾ ਨੌਜਵਾਨ ਮਿਸ਼ਨਰੀ ਪ੍ਰਚਾਰਕ ਹੈ ਉਹਦੇ ਸਵਾਲ ਹੀ ਬੜੇ ਉਲਟੇ ਹੋ ਗਏ। ਆਖਣਗੇ ਜੀ ਉਹ ਦਰਗਾਹ ਹੈਗੀ ਹੈ, ਉਹ ਜੁਨੀਆਂ ਹੈਗੀਆਂ ਨੇ, ਇਸ ਤਰ੍ਹਾਂ ਦੇ ਸਵਾਲ ਕਰਨਗੇ। ਨਾ ਉਹਨਾਂ ਨੂੰ ਗੁਰੂ 'ਤੇ ਭਰੋਸਾ, ਨਾ ਉਹਨਾਂ ਨੂੰ ਗੁਰੂ ਦੀ ਗੱਲ 'ਤੇ ਭਰੋਸਾ, ਕੋਈ ਭਰੋਸਾ ਹੀ ਨਹੀਂ। ਬਈ ਜੇ ਹੈ ਤਾਂ ਹੀ ਗੁਰੂ ਸਾਹਿਬ ਕਹਿ ਰਹੇ ਨੇ ਨਾ, 84 ਲੱਖ ਜੋਨ ਸਬਾਈ, 84 ਲੱਖ ਜੋਨ ਸਬਾਈ। ਮਾਨਸ ਕੋ ਪ੍ਰਭ ਦੀ ਵਡਿਆਈ, ਮਾਨਸ ਕੋ ਪ੍ਰਭ ਦੀ ਵਡਿਆਈ। ਸਬਾਈ ਦਾ ਮਤਲਬ ਹੈ ਸਾਰੀ ਸ੍ਰਿਸ਼ਟੀ, 84 ਲੱਖ ਜੁਨੀਆਂ ਨੇ, ਅਸੀਂ ਨਹੀਂ ਗਿਣ ਸਕਦੇ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣਾ ਕੋਏ, ਬਹੁਤਾ ਕਹੀ ਹੈ ਬਹੁਤਾ ਹੋਏ। ਅਸੀਂ ਅੰਤ ਪਾਉਣ ਵਾਲੇ ਪਾਸੇ ਨਹੀਂ ਜਾਣਾ, ਅਸੀਂ ਗੁਰੂ ਦੀ ਗੱਲ ਨੂੰ ਸੁਣ ਕੇ ਸਮਝਣਾ। ਅਤੇ ਗੁਰੂ ਸਾਹਿਬ ਕਹਿ ਰਹੇ ਨੇ ਪਿਆਰਿਓ, ਮੈਂ ਹੁਣੇ ਸਮਝਾ ਰਿਹਾ ਸੀ ਭਾਈ ਗੁਰਮੇਸ਼ ਸਿੰਘ ਨੂੰ, ਮੈਂ ਕਿਹਾ ਸਾਰੀਆਂ ਜੁਨੀਆਂ ਪਰਤੰਤਰ ਹਨ, ਕੈਦੀ ਹਨ, ਅਧੀਨ ਹਨ। ਮੱਝਾਂ ਗਾਈਆਂ ਨੂੰ ਤੁਸੀਂ ਰੱਸੇ ਪਾਏ ਹੋਏ ਨੇ, ਉਹਨਾਂ ਦੇ ਨੱਕ ਵਿੱਚ ਨੱਥਾਂ ਪਾਈਆਂ ਨੇ, ਕਿੱਲਿਆਂ 'ਤੇ ਬੰਧੇ ਹੋਏ ਨੇ। ਪਰ ਬੰਦਾ ਹੈ ਜਿਹੜਾ ਸੁਤੰਤਰ ਹੈ, ਇਹਨੂੰ ਕੋਈ ਐਸਾ ਬੰਧਨ ਨਹੀਂ, ਇਹਨੇ ਆਪ ਬੰਧਨ ਪਾ ਲਏ, ਇਹਨੇ ਆਪ ਆਪਣੇ ਆਪ ਨੂੰ ਬੰਧਨ ਪਾ ਲਏ ਨੇ, ਵਾਹਿਗੁਰੂ ਨੇ ਇਹਨੂੰ ਸੁਤੰਤਰ ਬਣਾਇਆ। ਪਰ ਗੁਰਦੇਵ ਕਹਿੰਦੇ ਨੇ ਸਾਨੂੰ ਸਮਝ ਨਹੀਂ ਆਈ, ਅਸੀਂ ਆਪਣੀ ਸੁਤੰਤਰਤਾ ਵੀ ਗੁਆ ਬੈਠੇ ਹਾਂ, ਨਸ਼ਿਆਂ ਦੀਆਂ ਆਦਤਾਂ ਲਾ ਲਈਆਂ ਨੇ, ਭੈੜੀਆਂ ਆਦਤਾਂ ਲਾ ਲਈਆਂ ਨੇ, ਉਹਨਾਂ ਦੇ ਆਪ ਕੈਦੀ ਬਣ ਗਏ ਹਾਂ। ਵਾਹਿਗੁਰੂ ਨੇ ਸਾਨੂੰ ਬੜੀ ਉੱਤਮ ਦੇਹੀ ਦਿੱਤੀ ਹੈ। 84 ਲੱਖ ਜੋਨ ਸਬਾਈ, 84 ਲੱਖ ਜੋਨ ਸਬਾਈ। ਦੇਖੋ ਤੁਸੀਂ ਢਿੱਲੇ ਢਿੱਲੇ ਬੋਲੋਗੇ, ਮੈਨੂੰ ਸਮਝ ਆ ਗਈ ਵੀ ਤੁਸੀਂ ਅੰਦਰੋਂ ਨਹੀਂ ਬੋਲ ਰਹੇ। ਜਦੋਂ ਤੁਸੀਂ ਚਾਹ ਨਾਲ ਬੋਲੋਗੇ ਫਿਰ ਮੈਨੂੰ ਸਮਝ ਆ ਗਈ ਵੀ ਤੁਸੀਂ ਗੁਰੂ ਕਾ ਹੁਕਮ ਸੁਣਨਾ ਵੀ ਚਾਹੁੰਦੇ ਹੋ, ਮੰਨਣਾ ਵੀ ਚਾਹੁੰਦੇ ਹੋ, ਅਤੇ ਅਮਲ ਵੀ ਕਰਨਾ ਚਾਹੁੰਦੇ ਹੋ। ਮਹਾਰਾਜ ਦੱਸੋ, 84 ਲੱਖ ਜੁਨੀਆਂ ਦਾ ਤੁਸੀਂ ਜ਼ਿਕਰ ਕੀਤਾ, ਅਸੀਂ ਮੰਨਦੇ ਹਾਂ ਕਿਉਂਕਿ ਦੇਖਦੇ ਹਾਂ, ਸਾਰੀਆਂ ਨਹੀਂ ਦੇਖ ਸਕਦੇ। 42 ਲੱਖ ਪਾਣੀ ਵਿੱਚ ਨੇ, ਉਹਨਾਂ ਨੂੰ ਕੌਣ ਦੇਖੇਗਾ? ਅਸੀਂ ਤੁਹਾਡੇ ਬਚਨ ਮੰਨਦੇ ਹਾਂ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਮਾਨਸ ਕੋ ਪ੍ਰਭ ਦੀ ਵਡਿਆਈ, ਮਾਨਸ ਕੋ ਪ੍ਰਭ ਦੀ ਵਡਿਆਈ। ਜਿਸ ਵਡਿਆਈ ਨੂੰ ਸਮਝਣਾ ਹੋਵੇ, ਇਹ ਦੱਸੋ ਵੀ ਮਨੁੱਖ ਤੋਂ ਬਿਨਾਂ ਇੱਥੇ ਹੋਰ ਵੀ ਕੋਈ ਆਇਆ? ਇੱਕ ਮਨੁੱਖ ਤੋਂ ਬਿਨਾਂ ਹੋਰ ਕਿਸੇ ਜੂਨੀ ਦਾ ਜੀਵ ਇੱਥੇ ਆਇਆ? ਕੋਈ ਕੁੱਤਾ, ਕੋਈ ਬਿੱਲਾ, ਕੋਈ ਮੱਝ, ਕੋਈ ਗਾਂ ਕੋਈ ਆਇਆ ਹੈ? ਤੁਸੀਂ ਆਖੋ ਜੀ ਉਹ ਨਹੀਂ ਆ ਸਕਦੇ ਇੱਥੇ। ਜੇ ਕੋਈ ਵਿਚਾਰਾ ਕੁੱਤਾ ਬਿੱਲਾ ਭੁੱਲ ਭੁਲੇਖੇ ਆ ਜਾਵੇ, ਤੁਸੀਂ ਡੰਡਾ ਲੈ ਕੇ ਪਿੱਛੇ ਲੱਗ ਜਾਓ, ਉਹ ਆ ਹੀ ਨਹੀਂ ਸਕਦਾ। ਇਹ ਮਨੁੱਖ ਹੀ ਹੈ ਜਿਹੜਾ ਆ ਸਕਦਾ, ਇਹ ਵਡਿਆਈ ਹੈ। ਪਰ ਨਾਲ ਹੀ ਪਾਤਸ਼ਾਹ ਫਿਰ ਵਾਰਨਿੰਗ ਵੀ ਕਰਦੇ ਨੇ, ਇਸ ਪੌੜੀ 'ਤੇ ਜੋ ਨਰ ਚੂਕੇ, ਇਸ ਪੌੜੀ 'ਤੇ ਜੋ ਨਰ ਚੂਕੇ, ਇਸ ਪੌੜੀ 'ਤੇ। ਪੌੜੀ ਸ਼ਬਦ ਤੁਸੀਂ ਸਾਰੇ ਜਾਣਦੇ ਹੋ, ਘਰ ਦੀ ਛੱਤ 'ਤੇ ਜਾਣਾ ਹੋਵੇ ਤਾਂ ਪੌੜੀ ਰਾਹੀਂ ਜਾਣਾ ਪੈਂਦਾ। ਇਸੇ ਤਰ੍ਹਾਂ ਉਸ ਪਰਮੇਸ਼ੁਰ ਨੂੰ ਮਿਲਣ ਵਾਸਤੇ ਮਨੁੱਖਾ ਦੇ ਹੀ ਪੌੜੀ ਹੈ। ਪਰ ਜੇ ਕਿਸੇ ਦਾ ਪੌੜੀ ਤੋਂ ਪੈਰ ਤਿਲਕ ਜਾਏ, ਜੇ ਕੋਈ ਪੌੜੀ ਤੋਂ ਥੱਲੇ ਡਿੱਗ ਪਵੇ, ਫਿਰ ਉਹਦਾ ਕੀ ਹਾਲ ਹੁੰਦਾ? ਪਾਤਸ਼ਾਹ ਨੇ ਕਿਹਾ ਇਸ ਪੌੜੀ ਤੇ ਜੋ ਨਰ ਚੂਕੇ, ਇਸ ਪੌੜੀ ਤੇ ਜੋ ਨਰ ਚੂਕੇ, ਸੋ ਆਏ ਜਾਏ ਦੁੱਖ ਪਾਏਂਦਾ, ਸੋ ਆਏ ਜਾਏ ਦੁੱਖ ਪਾਏਂਦਾ, ਸੋ ਬਾ ਫਿਰ ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਲਓ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਥੋਂ ਗੱਲ ਸ਼ੁਰੂ ਕੀਤੀ ਹੈ। ਆਓ ਭਾਈ ਆਪਣੇ ਮਨੁੱਖਾ ਜਨਮ ਦੀ ਮਹੱਤਤਾ ਨੂੰ ਸਮਝੋ। ਇਹ ਸ਼ਰਾਬਾਂ ਪੀਣ ਵਾਸਤੇ ਨਹੀਂ, ਇਹ ਭੈੜੇ ਕੰਮ ਕਰਨ ਵਾਸਤੇ ਨਹੀਂ। ਰੋਜ਼ ਪੜ੍ਹੀ ਜਾਂਦੇ ਹੋ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਸੀਂ ਦਲੀਲਾਂ ਦਿੰਦੇ ਜੀ, ਆਓ ਕੀਤਾ ਜੀ, ਅਸੀਂ ਇੰਨੀਆਂ ਕੋਠੀਆਂ ਬਣਾਈਆਂ ਜੀ, ਇੰਨੀ ਜ਼ਮੀਨ ਖਰੀਦੀ, ਇੰਨੇ ਕਿੱਲੇ ਘੱਟ। ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨ ਕਾਮ, ਅਵਰ ਕਾਜ ਤੇਰੇ ਕਿਤੇ ਨ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਅਨਕ ਜਨਮਾਂ ਦੀ ਗੱਲ ਸਮਝਣੀ ਹੋਵੇ ਤੇ ਗੁਰਬਾਣੀ ਪੜ੍ਹੀਏ। ਗੁਰਬਾਣੀ ਚ ਲਿਖਿਆ ਕਈ ਜਨਮ ਵਹਿ ਕੀਟ ਪਤੰਗਾ, ਕਈ ਜਨਮ ਗਜਮੀਨ ਕੋਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਜੁਨੀਆਂ ਦਾ ਜ਼ਿਕਰ ਹੈ ਔਰ ਅਸੀਂ ਸਾਰੀਆਂ ਜੁਨੀਆਂ ਆਪਣੀਆਂ ਅੱਖਾਂ ਨਾਲ ਤੱਕ ਰਹੇ ਹਾਂ ਪਰ ਮੰਨਦੇ ਨਹੀਂ। ਅਸੀਂ ਨਾ ਅਸੀਂ ਤਾਂ ਮਨੁੱਖਾ ਜਨਮ 'ਚ ਹੀ ਆਏ ਹਾਂ। ਨਹੀਂ ਨਹੀਂ ਆਏ ਹਾਂ, ਫਿਰ ਉੱਧਰ ਵੀ ਜਾਇਆ ਜਾ ਸਕਦਾ। ਪੁੱਛੋ ਕਦੇ ਬਾਣੀ, ਭਗਤ ਜੀ ਨੇ ਕਿਹਾ ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਔਤਰੈ। ਵਲ ਵਲ ਦਾ ਮਤਲਬ ਮੁੜ ਮੁੜ ਕੇ ਆਏ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਔਤਰੈ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵਿਸਵਾ ਜੋਨ ਵਲ ਵਲ ਔਤਰੈ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸ਼ੁਕਰ ਜੋਨ ਵਲ ਵਲ ਔਤਰੈ। ਮਨੁੱਖਾ ਜਨਮ ਤੇ ਮਿਲਿਆ ਪਰ ਜੇ ਅਸੀਂ ਇਹਨਾਂ ਪਾਸੇ ਲੱਗ ਗਏ ਤਾਂ ਇਹਦਾ ਨਤੀਜਾ ਫਿਰ ਸਾਡੀ ਸੁਰਤੀ ਬਿਰਤੀ ਉੱਧਰ ਹੈ ਅਤੇ ਫਿਰ ਉੱਧਰ ਹੀ ਭਟਕਦੇ ਰਹਾਂਗੇ। ਕਦੇ ਸੂਰੀ ਨੂੰ ਵੇਖੋ, ਉਹਦੇ ਮਗਰ ਦਰਜਨ ਬੱਚੇ ਹੁੰਦੇ ਨੇ, ਦਰਜਨ। ਇਹ ਸਾਰੀਆਂ ਗੱਲਾਂ ਇਸ ਲਈ ਸਮਝਾਈਆਂ ਨੇ ਕਿ ਅਸੀਂ ਉਲਾਰ ਨਾ ਹੋਈਏ, ਉਸ ਪਾਸੇ ਨਾ ਲੱਗੀਏ, ਬਲਕਿ ਅਹਿਸਾਸ ਕਰੀਏ ਹੇ ਵਾਹਿਗੁਰੂ ਸਾਡੇ 'ਤੇ ਕਿਰਪਾ ਕਰ। ਆਏ ਅਨਕ ਜਨਮ ਬ੍ਰਹਮ ਸ਼ਰਣੀ, ਆਏ ਅਨਕ ਜਨਮ ਬ੍ਰਹਮ ਸ਼ਰਣੀ, ਆਏ। ਇੱਕ ਵਾਰੀ ਦੋ ਵਾਰੀ ਪੜ੍ਹਨ ਸੁਣਨ ਦੇ ਨਾਲ ਤੁਹਾਨੂੰ ਸਮਝ ਆ ਗਈ। ਹੁਣ ਇੱਥੇ ਭ੍ਰਮ ਦੇ ਮੰਮੇ ਨੂੰ ਸਿਆਰੀ ਹੈ, ਜਿਹਦਾ ਮਤਲਬ ਭ੍ਰਮ ਭ੍ਰਮ ਕੇ ਫਿਰ ਫਿਰ ਕੇ। ਸੁਖਮਨੀ ਸਾਹਿਬ 'ਚ ਪੜ੍ਹਦੇ ਹੋ ਨਾ, ਫਿਰਤ ਫਿਰਤ ਪ੍ਰਭ ਆਇਆ। ਅਸੀਂ ਪੜ੍ਹਨ ਲੱਗਿਆਂ ਧਿਆਨ ਨਹੀਂ ਕਰਦੇ ਸੀ ਨਾ, ਫਿਰਤ ਫਿਰਤ ਪ੍ਰਭ ਆਇਆ। ਹੁਣ ਉੱਥੇ ਪ੍ਰਭੂ ਆਇਆ ਫਿਰ ਫਿਰ ਕੇ ਕਿ ਅਸੀਂ ਆਏ ਹਾਂ? ਉੱਥੇ ਫਿਰਤ ਫਿਰਤੇ ਰੁਕ ਜਾਣਾ, ਪ੍ਰਭ ਦਾ ਭੱਬਾ ਮੁਕਤਾ ਹੈ, ਉੱਥੇ ਪ੍ਰਭ ਨੂੰ ਸੰਬੋਧਨ ਕਰਨਾ। ਹੇ ਪ੍ਰਭੂ, ਅਸੀਂ ਫਿਰਦੇ ਫਿਰਦੇ ਕਈ ਜੂਨੀਆਂ ਦਾ ਚੱਕਰ ਕੱਟ ਕੇ ਆਏ ਹਾਂ ਮਨੁੱਖਾ ਜਨਮ ਵਿੱਚ, ਹੁਣ ਸਾਡੇ 'ਤੇ ਕਿਰਪਾ ਕਰਦੇ ਹੋ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਕਿਉਂਕਿ ਜੇ ਪ੍ਰਭ ਦੇ ਭੱਬੇ ਨੂੰ ਔਂਕੜ ਹੋਵੇਗਾ ਤੇ ਨੌਂ ਨੂੰ ਪੁਲਿੰਗ ਇੱਕ ਵਚਨ ਹੋਏਗਾ। ਜੇ ਪ੍ਰਭ ਦਾ ਭੱਬਾ ਮੁਕਤਾ ਹੋਏਗਾ ਤਾਂ ਪ੍ਰਭ ਸੰਬੋਧਨ ਹੋਏਗਾ, ਅਤੇ ਜੇ ਪ੍ਰਭ ਦੇ ਭੱਬੇ ਨੂੰ ਸਿਹਾਰੀ ਲੱਗ ਜਾਏ ਤਾਂ ਪ੍ਰਭੂ ਦੁਆਰਾ ਇਹ ਕੰਮ ਕੀਤਾ ਗਿਆ। ਇੱਥੇ ਪ੍ਰਭ ਦਾ ਭੱਬਾ ਮੁਕਤਾ ਹੈ, ਇਸ ਲਈ ਹੇ ਪ੍ਰਭੂ ਅਸੀਂ ਫਿਰਦੇ ਫਿਰਦੇ ਆਏ ਹਾਂ ਔਰ ਕਈ ਜੂਨੀਆਂ ਵਿੱਚ ਪਟਕ ਪਟਕ ਕੇ ਆਏ। ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ, ਪਰ ਜਿਹੜਾ ਸ਼ਰਨ ਵਿੱਚ ਪੈਣ ਦਾ ਸ਼ਬਦ ਹੈ ਨਾ, ਇਹਦੇ ਮਤਲਬ ਨੂੰ ਵੀ ਸਮਝ। ਕਿਸੇ ਦੀ ਸ਼ਰਨ ਲੈਣੀ, ਸਰੈਂਡਰ ਕਰਨਾ, ਹਥਿਆਰ ਸੁੱਟ ਦੇਣੇ ਨੇ, ਫਿਰ ਇਹ ਨਹੀਂ ਵੀ ਪਿੱਛੇ ਵੀ ਧਿਆਨ ਰੱਖਣਾ, ਨਾ ਨਾ ਨਾ, ਫਿਰ ਤਾਂ ਬਸ ਤੇਰੇ ਹੋ ਗਏ ਹਾਂ। ਇਸੇ ਲਈ ਗੁਰੂ ਅਰਜਨ ਦੇਵ ਜੀ ਦੀ ਬਾਣੀ ਕਦੇ ਧਿਆਨ ਨਾ ਪੜੋ, ਉਹ ਕਹਿੰਦੇ ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ। ਮੈਂ ਦੁਨੀਆਂ ਦੇ ਮਿੱਤਰ ਵੀ ਦੇਖੇ ਨੇ, ਪਰ ਮੈਂ ਹੁਣ ਪ੍ਰਭੂ ਨੂੰ ਆਪਣਾ ਮਿੱਤਰ ਬਣਾ ਲਿਆ, ਅਤੇ ਮੇਰਾ ਮਿੱਤਰ ਉਹ ਕਿਹੋ ਜਿਹਾ? ਆਦ ਅੰਤ ਪ੍ਰਭ ਸਦਾ ਸਹਾਈ, ਆਦ ਅੰਤ ਪ੍ਰਭ ਸਦਾ ਸਹਾਈ। ਧੰਨ ਹਮਾਰਾ ਮੀਤ, ਧੰਨ ਹਮਾਰਾ ਮੀਤ, ਭਾਈ। ਗੁਰਬਾਣੀ ਦਾ ਪਾਠ ਕਰਨ ਵਾਲੇ ਪ੍ਰੇਮੀਓ, ਧੰਨ ਕਿੰਨੇ ਰੂਪਾਂ ਵਿੱਚ ਆਉਂਦਾ ਹੈ ਗੁਰਬਾਣੀ 'ਚ? ਇੱਕ ਆਉਂਦਾ ਧੱਦਾ ਨੰਨਾ ਮੁਕਤਾ ਧੰਨ, ਇੱਕ ਆਉਂਦਾ ਧੱਦਾ ਨੰਨੇ ਨੂੰ ਔਂਕੜ ਧੰਨ, ਇੱਕ ਆਉਂਦਾ ਧੱਦੇ ਨੂੰ ਟਿੱਪੀ ਨੰਨੇ ਨੂੰ ਸਿਹਾਰੀ ਧੰਨ। ਪੜ੍ਹਿਆ ਸਾਰਿਆਂ ਨੂੰ ਧੰਨ ਜਾਏ, ਪਰ ਜਿੱਥੇ ਧੱਦਾ ਨੰਨਾ ਮੁਕਤਾ ਧੰਨ ਹੋਏਗਾ ਇਸਤਰੀ ਵਾਸਤੇ ਹੈ, ਜਿੱਥੇ ਧੱਦਾ ਨੰਨੇ ਨੂੰ ਔਂਕੜ ਉਹ ਧੰਨ ਦੌਲਤ ਵਾਸਤੇ ਹੈ, ਜਿੱਥੇ ਧੱਦੇ ਨੂੰ ਟਿੱਪੀ ਲੱਗ ਜਾਓ ਧੰਨ 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 ਜਾਣ ਆਇਆ। ਹੁਣ ਉਚਾਰਨ ਤਾਂ ਉਹ ਹੀ ਹੈ ਪਰ ਅਰਥ ਵੱਖਰੇ। ਇੱਥੇ ਭ੍ਰਮ ਦੇ ਮੰਮੇ ਨੂੰ ਸਿਹਾਰੀ ਲੱਗੀ ਹੋਈ ਹੈ, ਜਿਹਦਾ ਮਤਲਬ ਹੈ ਪਟਕ ਪਟਕ ਕੇ ਫਿਰ ਫਿਰ ਕੇ ਆਏ ਹਾਂ, ਹੁਣ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਅਤੇ ਜੇ ਮਹਾਰਾਜ ਪੁੱਛਦੇ ਹੋ ਦੱਸੋ ਕੀ ਚਾਹੁੰਦੇ ਹੋ, ਅਸੀਂ ਉਹਨੇ ਮਹਾਰਾਜ ਪੁੱਤਰ ਦੇ ਦਿਓ, ਧੀਆਂ ਦੇ, ਉਹੀ ਚੀਜ਼ਾਂ ਮੰਗੀ ਜਾਂਦੇ ਹਾਂ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਕਦੇ ਕੋਈ ਸੁਖੀ ਨਹੀਂ ਹੋਇਆ। ਆ ਕੱਲ੍ਹ ਇੱਕ ਅਜ਼ੀਜ਼ ਮਿਲਿਆ, ਕਹਿੰਦਾ ਜੀ ਇਹ ਮੰਮਾ 52 ਅੱਖਰੀ ਚਾਹੁੰਦਾ, ਮੰਮਾ ਮੰਮਾ ਮੰਮੇ ਨੂੰ ਮਾਂ ਕਰਨਾ, ਇਹਨੂੰ ਕਿਵੇਂ ਪੜ੍ਹਨਾ? ਮੈਂ ਕਿਹਾ ਵੀ ਇਹਨੂੰ ਮੰਮਾ ਹੀ ਪੜ੍ਹਨਾ, ਅਤੇ ਮੰਮੇ ਅੱਖਰ ਦੁਆਰਾ ਮਹਾਰਾਜ ਸਿੱਖਿਆ ਦੇ ਰਹੇ ਨੇ। ਮੰਮਾ ਮੰਗਣ ਹਾਰ ਇਹ ਆਨਾ, ਦੇਣ ਹਾਰ ਦੇ ਰਹੇ ਉਹ ਸੁਜਾਨਾ, ਜੋ ਦੀਨੋ ਸੋ ਏਕੈ ਬਾਰ, ਜੰਮਣ ਤੋਂ ਲੈ ਕੇ ਮਰਨ ਤੱਕ ਦਾ ਦੇ ਦਿੱਤਾ, ਸਾਨੂੰ ਭਰੋਸਾ ਨਹੀਂ ਹੈਗਾ। ਮਨ ਮੂਰਖਾਂ ਕਰੇ ਪੁਕਾਰ, ਫਿਰ ਪਾਤਸ਼ਾਹ ਨੇ ਜੋ ਮੰਗੇ ਤੋ ਮੰਗੇ ਬੀਆ। ਇਹ ਬੀਆ ਸ਼ਬਦ ਜਿਹੜਾ ਸਰਗੋਧੇ ਵਾਲਿਆਂ ਦਾ, ਬਿਆ ਜੇ ਤੂੰ ਮੰਗਦਾ ਹੀ ਹੈ, ਅਰਦਾਸ ਕਰਦਾ ਹੀ, ਹੋਰ ਹੋਰ ਚੀਜ਼ਾਂ ਹੀ ਪੱਗੀ ਜਾ। ਜਾਂ ਤੇ ਕੁਸ਼ਲ ਨ ਕਾਹੂ ਥੀਆ, ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਅੱਜ ਤੱਕ ਕੋਈ ਸੁਖੀ ਹੋਇਆ ਹੀ ਨਹੀਂ। ਇੱਥੇ ਸੱਤ ਪੁੱਤਰਾਂ ਵਾਲੇ ਵੀ ਰੋਂਦੇ ਨੇ, ਜਿਹਦੇ ਕੋਲ ਇੱਕ ਨਹੀਂ ਉਹ ਵੀ ਰੋਂਦਾ, ਸਭ ਰੋਈ ਜਾਂਦੇ ਨੇ। ਫਿਰ ਮਹਾਰਾਜ ਮੈਂ ਕੀ ਕਰਾਂ? ਮਹਾਰਾਜ ਕਹਿੰਦੇ ਜੇ ਮੰਗਣਾ ਤੇ ਮੰਗਣ ਮੰਗ ਤਾਂ ਇੱਕ ਹੈ ਮੰਗ, ਮੰਗਣ ਮੰਗ ਤਾਂ ਇੱਕ ਹੈ ਮੰਗ, ਮੰਗਣ ਮੰਗ ਨਾਨਕ ਜਾਂਤੇ ਪਰੇ ਪਰਾਗ, ਨਾਨਕ ਜਾਂਤੇ ਪਰੇ ਪਰਾਗ। ਜਿਸ ਤੇ ਮੰਗਣ ਕਰਕੇ, ਜਿਸ ਤੇ ਮਿਲਣ ਕਰਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜਾਚ ਦੱਸ ਰਹੇ ਨੇ, ਆਪ ਅੱਗੇ ਲੱਗ ਕੇ, ਜਿਵੇਂ ਕੋਈ ਟੀਚਰ ਬੱਚਿਆਂ ਨੂੰ ਪੜ੍ਹਾਉਂਦਾ ਨਾ, ਪਹਿਲਾਂ ਆਪ ਅੱਗੇ ਬੋਲਦਾ ਫਿਰ ਵਿਦਿਆਰਥੀ ਪਿੱਛੇ ਬੋਲਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਪਹਿਲਾਂ ਆਪ ਅਰਦਾਸ ਕਰ ਰਹੇ ਨੇ ਅਤੇ ਸਾਨੂੰ ਜਾਚ ਸਿਖਾ ਰਹੇ ਨੇ। ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਮਨੋ ਆਖੋ, ਆਏ ਅਨਕ ਜਨਮ ਬ੍ਰਹਮ ਸ਼ਰਣੀ, ਆਏ ਅਨਕ ਜਨਮ ਬ੍ਰਹਮ ਸ਼ਰਣੀ। ਅਸੀਂ ਚੱਕਰ ਕੱਟ ਕੱਟ ਕੇ ਨਾ ਕਈ ਜੂਨੀਆਂ ਦੇ ਹੁਣ ਤੁਹਾਡੀ ਸ਼ਰਨ ਵਿੱਚ ਆਏ, ਅਤੇ ਜੇ ਵਾਹਿਗੁਰੂ ਪੁੱਛੇ ਵੀ ਕੀ ਚਾਹੀਦਾ, ਆਹ ਹੋਰ ਹੋਰ ਚੀਜ਼ਾਂ ਨਾ ਮੰਗਿਆ ਕਰੀਏ। ਮਹਾਰਾਜ ਕਹਿੰਦੇ ਆਹ ਮੰਗੋ। ਸਿੰਘ ਸਾਹਿਬ ਨੇ ਪੁੱਛ ਲਿਆ ਵੀ ਇਹ ਪਾਠ ਉਧਰ ਹੈ ਕਿ ਉਧਰ ਹੈ, ਇਹ ਦੋਵੇਂ ਰੂਪਾਂ ਵਿੱਚ ਆਉਂਦਾ ਗੁਰਬਾਣੀ ਵਿੱਚ, ਉਧਰ ਵੀ ਹੈ ਉਧਰੇ ਵੀ ਹੈ, ਪਰ ਇੱਥੇ ਪੜ੍ਹਨਾ ਉਧਾਰ, ਇਹਨੂੰ ਪੜ੍ਹਨਾ ਉਧਾਰ, ਜਿਹਦਾ ਮਤਲਬ ਹੈ ਬਚਾ ਲਓ। ਅਸੀਂ ਅਨੇਕਾਂ ਜੂਨੀਆਂ ਵਿੱਚ ਭਰਮ ਭਰਮ ਕੇ ਹੁਣ ਮਨੁੱਖਾ ਦੇਹੀ ਮਿਲੀਏ, ਸਾਨੂੰ ਬਚਾ ਲਓ। ਉਧਾਰ ਦੇਹ ਅੰਧ ਕੂਪ ਤੇ, ਇਹ ਸੰਸਾਰ ਅੰਨਾ ਖੂਹ ਹੈ ਜਿਹਦੀ ਨਾ ਕੋਈ ਮਨ ਹੈ, ਨਾ ਇਹਦਾ ਕੋਈ ਸਿਰਾ ਹੈ, ਨਾ ਪੈਰਾ ਹੈ, ਨਾ ਇੱਕ ਦੇ ਮੁੱਕਦਾ ਹੈ ਅਤੇ ਖਤਮ ਹੀ ਨਹੀਂ। ਜਿੱਥੇ ਇਹੋ ਜਿਹਾ ਹੋਵੇ ਨਾ ਖੂਹ, ਉਹਨੂੰ ਅੰਨਾ ਖੂਹ ਕਹਿੰਦੇ। ਇਹ ਸੰਸਾਰ ਅੰਨਾ ਖੂਹ ਹੈ, ਅਸੀਂ ਉਹਦੇ 'ਚ ਡਿੱਗ ਪਏ ਹਾਂ। ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹ ਡੂਬੀ ਅਲੇ, ਆਏ ਅਣਕ ਜਨਮ ਬ੍ਰਹਮ ਸ਼ਰਣੀ। ਫਿਰ ਮਹਾਰਾਜ ਕੋਲੋਂ ਜੇ ਪੁੱਛ ਲੈਣ ਵੀ ਕੀ ਚਾਹੀਦਾ, ਉਹ ਮੇਰੇ ਪੁੱਤਰੋ ਕੀ ਚਾਹੁੰਦੇ ਹੋ, ਫਿਰ ਇਹ ਮੰਗੋ। ਉਧਾਰ ਦੇਹ ਅੰਧ ਕੂਪ ਤੇ, ਉਧਾਰ ਦੇਹ ਅੰਧ ਕੂਪ ਤੇ, ਉਧਾਰ ਦੇਹ ਅੰਧ ਕੂਪ। ਇਹ ਸੰਸਾਰ ਅੰਨਾ ਖੂਹ ਹੈ, ਅਸੀਂ ਇਹਦੇ 'ਚ ਡਿੱਗ ਪਏ ਹਾਂ, ਸਾਨੂੰ ਬਚਾ ਲਓ। ਉਧਾਰ ਇਸ ਵਿੱਚ ਡੁੱਬਣ ਤੋਂ, ਖਚਤ ਹੋਣ ਤੋਂ, ਗਰਕ ਹੋਣ ਤੋਂ ਸਾਨੂੰ ਬਚਾ ਲਓ। ਅਤੇ ਕਿਵੇਂ ਬਚਾਓ, ਲਾਵੋ ਆਪਣੀ ਚਰਣੀ, ਲਾਵੋ ਆਪਣੀ ਚਰਣੀ। ਬਸ ਇਹ ਰਹਾਉ ਦੀ ਪੰਕਤੀ ਹੈ, ਇਹ ਸ਼ਬਦ ਦਾ ਸੈਂਟਰਲ ਆਈਡੀਆ ਹੈ। ਇਹ ਮੈਂ ਬਾਰ ਬਾਰ ਇਸ ਲਈ ਪੜ੍ਹਾਉਂਦਾ, ਇਸ ਲਈ ਜਪਾਉਂਦਾ ਵੀ ਸਾਨੂੰ ਸਮਝ ਆ ਜਾਏ। ਹੁਣ ਇੱਕ ਹੋਰ ਬੜੀ ਮੁਸ਼ਕਲ ਹੈ, ਬੜੇ ਫੋਨ ਆਉਂਦੇ ਨੇ, ਦਾਸ ਆਪਣਾ ਨੰਬਰ ਜਾਣ ਕੇ ਦਿੰਦਾ ਵੀ ਅਸੀਂ ਬਾਣੀ ਨਾਲ ਜੁੜੀਏ, ਕੋਈ ਬਹਾਨਾ ਨਾ ਰਹੇ ਸਾਡੇ ਕੋਲ ਜੀ ਸਾਨੂੰ ਪੜ੍ਹਨਾ ਨਹੀਂ ਆਉਂਦਾ, ਸਾਨੂੰ ਅਰਥ ਨਹੀਂ ਆਉਂਦਾ। ਮੈਂ ਤਾਂ ਕਹਿੰਦਾ ਤੁਸੀਂ ਪੁੱਛੋ ਤਾਂ ਸਹੀ। ਹੁਣ ਮਹਾਰਾਜ ਅੱਗੇ ਕਹਿੰਦੇ ਨੇ ਜੇ ਇਹ ਅਰਦਾਸ ਕਰ ਲਈ ਹੈ ਤਾਂ ਫਿਰ ਚਤੁਰਾਈਆਂ ਨਾ ਕਰੋ। ਕਈ ਫੋਨ ਆਉਂਦੇ ਨੇ, ਪੁੱਛਦੇ ਉਹ ਕੁਝ ਹੋਰ ਨੇ, ਫਿਰ ਸੁਣਾਉਂਦੇ ਆਪਣਾ ਗਿਆਨ ਨੇ। ਮੈਨੂੰ ਆਖਣਗੇ ਗਿਆਨੀ ਜੀ ਤੁਸੀਂ ਅੱਜ ਕਥਾ ਕਰਨੀ, ਆਹ ਗੱਲ ਜ਼ਰੂਰ ਕਿਹਾ ਜੇ, ਆਹ ਜ਼ਰੂਰ ਕਿਹਾ ਜੇ। ਕਿਉਂ ਵੀ ਤੁਸੀਂ ਆਪਣਾ ਗਿਆਨ ਪਾਉਣਾ ਮੇਰੇ ਕੋਲ, ਜੋ ਮੇਰੇ ਕੋਲ ਗੁਰੂ ਕੋ ਆਏਗਾ ਮੈਂ ਕਹਿ ਦੇਣਾ ਨਾ, ਫਿਰ ਆਪਣਾ ਗਿਆਨ ਘੋਟੀ ਜਾਣਗੇ ਸੁਣਦੇ ਸੁਣਦੇ ਕੁਝ। ਫਿਰ ਕਈ ਵਾਰੀ ਖਿੱਚ ਕੇ ਮੈਂ ਬੰਦ ਹੀ ਕਰ ਦੇਣਾ ਵੀ ਇਹਨਾਂ ਸੁਣਨਾ ਤਾਂ ਹੈ ਨਹੀਂ। ਪਾਤਸ਼ਾਹ ਕਹਿੰਦੇ ਨੇ ਇਉਂ ਅਰਦਾਸ ਕਰੋ, ਗਿਆਨ ਧਿਆਨ ਕਿਚ ਕਰਮ ਨ ਜਾ, ਗਿਆਨ ਧਿਆਨ ਕਿਚ ਕਰਮ ਨ ਜਾ। ਹੁਣ ਇਹਦੇ ਅਰਥ ਤੁਸੀਂ ਕਰ ਲਓ, ਮੈਂ ਕਰ ਲਵਾਂ, ਕੋਈ ਔਖੀ ਗੱਲ ਤਾਂ ਹੈ ਨਹੀਂ। ਵੀ ਹੇ ਮਹਾਰਾਜ, ਨਾ ਸਾਨੂੰ ਕੋਈ ਗਿਆਨ ਆਉਂਦਾ ਜੇ, ਨਾ ਸਾਨੂੰ ਧਿਆਨ ਲਾਉਣਾ ਆਉਂਦਾ ਜੇ, ਅਤੇ ਨਾ ਹੀ ਸਾਨੂੰ ਕਿਸੇ ਚੰਗੇ ਮਾੜੇ ਕਰਮ ਦੀ ਸੋਝੀ, ਸਾਨੂੰ ਪਤਾ ਹੀ ਕਰੀ। ਅਸੀਂ ਗੁਰੂ ਰਾਮਦਾਸ ਜੀ ਤੋਂ ਸਿਆਣੇ ਤਾਂ ਨਹੀਂ ਨਾ ਹੈਗੇ। ਗੁਰੂ ਰਾਮਦਾਸ ਜੀ ਕਹਿੰਦੇ ਨੇ ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਉਹ ਗੁਰੂ ਰਾਮਦਾਸ ਜੀ ਕਹਿ ਰਹੇ ਹੇ ਦਾਤਾ ਅਸੀਂ ਤਾਂ ਅੰਨੇ ਹਾਂ, ਸਾਡੇ ਅੰਨੇ ਹੋਣ ਦਾ ਸਬੂਤ ਵੀ ਹੈਗਾ ਕਿ ਅਸੀਂ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਹਾਂ। ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚੱਲੇ ਗੁਰ ਚਾਲੀ। ਬਸ ਅਸੀਂ ਦੋਵੇਂ ਕੰਮ ਕਰਦੇ ਹਾਂ, ਨਾਲੇ ਠੂਠਾ ਸਾਹਮਣੇ ਕਰਦੇ ਹਾਂ, ਨਾਲੇ ਚਤੁਰਾਈ ਕਰਦੇ ਹਾਂ, ਨਾਲੇ ਮੰਗਦੇ ਹਾਂ, ਨਾਲੇ ਦਾ ਹੁਸ਼ਿਆਰ ਬਣਦੇ ਹਾਂ, ਇਹ ਨਾ ਕੰਮ ਕਰੇ। ਪਾਤਸ਼ਾਹ ਕਹਿੰਦੇ ਜੇ ਮੰਗਣਾ ਹੀ ਹੈ ਤਾਂ ਫਿਰ ਇਉਂ ਮੰਗੋ, ਗਿਆਨ ਧਿਆਨ ਕਿਚ ਕਰਮ ਨ ਜਾਣ, ਗਿਆਨ ਧਿਆਨ ਕਿਚ ਕਰਮ ਨ ਜਾਣ। ਨਾਹਿਨ ਨਿਰਮਲ ਕਰਣੀ, ਨਾਹਿਨ ਨਿਰਮਲ ਕਰਣੀ, ਕਰਨੀ ਦਾ ਮਤਲਬ ਜੋ ਕੁਝ ਅਸੀਂ ਕਰਦੇ ਹਾਂ ਉਹ ਵੀ ਨਿਰਮਲ ਨਹੀਂ, ਉਹਦੇ ਵਿੱਚ ਵੀ ਸਵਾਰਥ ਹੈ, ਉਹਦੇ ਵਿੱਚ ਵੀ ਮਤਲਬ ਪ੍ਰਸਤੀ, ਸਾਨੂੰ ਕੁਝ ਨਹੀਂ ਜੇ ਆਉਂਦਾ। ਪਰ ਸਾਡੇ 'ਤੇ ਕਿਰਪਾ ਕਰਦੇ ਹੋ, ਕਿਤੇ ਮਨੁੱਖਾ ਜਨਮ ਐਵੇਂ ਨਾ ਬੀਤ ਜਾਏ। ਸਾਧ ਸੰਗਤ ਕੈ ਅੰਚਲ ਲਾਓ, ਸਾਧ ਸੰਗਤ ਕੈ ਅੰਚਲ ਲਾਓ। ਹੁਣ ਜੇ ਤੇ ਅੰਚਲ ਦੇ ਲੱਲੇ ਨੂੰ ਔਂਕੜ ਹੋਵੇ, ਉਹਦਾ ਅਰਥ ਹੈ ਪੱਲਾ, ਅਤੇ ਜਦੋਂ ਲੱਲੇ ਨੂੰ ਸਿਆਹੀ ਲੱਗ ਜਾਏ ਪੱਲੇ ਨਾਲ ਲਾ ਲਓ, ਸਾਨੂੰ ਸਾਧ ਸੰਗਤ ਦੇ ਪੱਲੇ ਨਾਲ ਲਾ ਲਓ। ਅੱਜ ਇੱਥੇ ਤੁਸੀਂ ਆਏ ਹੋ ਨਾ, ਜਿਹਨੂੰ ਕੁਝ ਵੀ ਨਹੀਂ ਆਉਂਦਾ ਇੱਥੇ ਸਭ ਕੁਝ ਆ ਜਾਏਗਾ, ਜਿਹਨੂੰ ਕੁਝ ਵੀ ਨਹੀਂ ਆਉਂਦਾ ਉਹਨੂੰ ਸਭ ਕੁਝ ਆ ਜਾਏਗਾ। ਪੁੱਛੋ ਗੁਰੂ ਅਰਜਨ ਦੇਵ ਜੀ ਨੂੰ, ਗੁਰੂ ਅਰਜਨ ਦੇਵ ਪਾਤਸ਼ਾਹ ਕਰਨ ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ। ਸੁਣੋ ਮੇਰੇ ਮੀਤਾ, ਹੇ ਮੇਰੇ ਮਿੱਤਰੋ ਸੁਣੋ, ਗੁਰੂ ਦੀ ਸੰਗਤ ਵਿੱਚ ਆਉਣ ਦੀ ਮਹਿਮਾ ਕੀ ਹੈ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਬਹਿ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਹੁਣ ਸਾਰਾ ਸ਼ਬਦ ਤਾਂ ਤੁਸੀਂ ਵੀ ਪੜ੍ਹ ਸਕਦੇ ਹੋ, ਪਰ ਮੈਂ ਤਾਂ ਪ੍ਰਕਰਨ ਦੇ ਨਾਲ ਜੋੜ ਕੇ ਗੱਲ ਕਰ ਰਿਹਾ ਕਿ ਗੁਰੂ ਦੀ ਸੰਗਤ ਵਿੱਚ ਆਉਣ ਦਾ ਕੀ ਫਾਇਦਾ। ਇੱਥੇ ਭੁੱਲਿਆਂ ਭਟਕਿਆਂ ਨੂੰ ਰਸਤਾ ਮਿਲਦਾ, ਇੱਥੇ ਜਿਨ੍ਹਾਂ ਕੋਲ ਗਿਆਨ ਨਹੀਂ ਉਹਨਾਂ ਨੂੰ ਗਿਆਨ ਮਿਲਦਾ, ਜਿਹੜੇ ਹੰਕਾਰ ਨਾਲ ਭਰੇ ਹੋਏ ਨੇ ਉਹਨਾਂ ਨੂੰ ਨਿਮਰਤਾ ਮਿਲਦੀ ਹੈ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਬਹਿ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਕੀਟ ਕਹਿੰਦੇ ਕੀੜੇ ਨੂੰ, ਹਸਤੀ ਕਹਿੰਦੇ ਹਾਥੀ ਨੂੰ, ਹਾਥੀ ਹੰਕਾਰ ਦਾ ਪ੍ਰਤੀਕ ਹੈ, ਕੀਟ ਨਿਮਰਤਾ ਦਾ ਪ੍ਰਤੀਕ ਹੈ। ਇੱਥੇ ਆਇਆ ਨਿਮਰਤਾ ਮਿਲਦੀ ਅਤੇ ਹੰਕਾਰ ਰੂਪੀ ਹਾਥੀ ਨੂੰ ਜਿੱਤ ਲਈਦਾ। ਜੂ ਜੂ ਪੜੋਗੇ ਸਮਝ ਆਵੇਗੀ, ਬਸ ਚਤਰਾਈਆਂ ਨਾ ਕਰੀਏ, ਚਲਾਕੀਆਂ ਨਾ ਕਰੀਏ। ਹਮ ਗਿਆਨੀ ਹੈ, ਹਮ ਪੰਡਿਤ ਹੈ, ਹਮ ਵਿਦਵਾਨ, ਨਹੀਂ ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੇ ਲੈਣਾ ਤੇ ਆਹ ਗੱਲ ਮੰਨੋ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣ, ਨਾ ਹਿਨ ਨਿਰਮਲ ਕਰਨੀ, ਸਾਧ ਸੰਗਤ ਕਹਿ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਇਹ ਨਦੀ ਤਰਨੀ ਔਖੀ ਬੜੀ, ਸਾਨੂੰ ਆਉਂਦਾ ਨਹੀਂ ਤਰਨਾ, ਬਸ ਤਰਨ ਦੀ ਜਾਚ ਗੁਰੂ ਸਿਖਾ ਦੇ। ਆਹ ਜਿਹੜੇ ਗੁਰਮੁਖ ਨੇ ਨਾ, ਇਹਨਾਂ ਦੀ ਸੰਗਤ ਵਿੱਚ ਆਉਣ ਨਾਲ ਤਰਨਾ ਆ ਜਾਂਦਾ ਹੈ। ਇਹ ਜਸ ਬਾਣੀ 'ਚ ਲਿਖਿਆ, ਜੇ ਤੂੰ ਪਤਾਰੂ ਪਾਣ, ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿੜਨ ਕੱਲ। ਇਹ ਗੁਰਬਾਣੀ ਦਾ ਸ਼ਬਦ ਹੈ। ਜੇ ਤੈਨੂੰ ਪਾਣੀ ਵਿੱਚ ਤਰਨ ਦਾ ਸ਼ੌਕ ਹੈ ਨਾ, ਤਾਂ ਫਿਰ ਉਹਨਾਂ ਦੀ ਸੰਗਤ ਕਰ ਜਿਹੜੇ ਤਰਨਾ ਜਾਣਦੇ ਨੇ। ਅਤੇ ਤਾਹੂੰ ਖਰੇ ਸੁਜਾਣ, ਵੰਨਾ ਇਹ ਨਹੀਂ ਕੱਪਰੀ, ਫਿਰ ਇਹ ਲਹਿਰਾਂ ਵੀ ਕੁਝ ਨਹੀਂ ਵਿਗਾੜ ਸਕਣਗੀਆਂ, ਫਿਰ ਇਹ ਮਾਇਆ ਵੀ ਕੁਝ ਨਹੀਂ ਆਖੇਗੀ, ਫਿਰ ਵੀ ਤਰ ਜਾਵਾਂਗੇ। ਤੋ ਇਸ ਲਈ ਗੁਰੂ ਕੀ ਸੰਗਤ ਵਿੱਚ ਆਉਣਾ। ਫਿਰ ਉਹਨਾਂ ਦੀ ਪਛਾਣ ਕੀ ਹੈ ਜਿਨ੍ਹਾਂ ਦੀ ਸੰਗਤ ਕਰਨੀ ਹੈ? ਉਹ ਵੀ ਮਹਾਰਾਜ ਨੇ ਕਿਹਾ, ਆਖਿਆ ਸੁੱਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮੈਂ ਧਰਨੀ। ਉਹ ਇਹਨਾਂ ਚੀਜ਼ਾਂ ਨੂੰ ਮਨ ਵਿੱਚ ਨਹੀਂ ਲਿਆਉਂਦੇ। ਅੱਜ ਇਹਨਾਂ ਚੀਜ਼ਾਂ ਵਿੱਚ ਅਸੀਂ ਫਸੇ ਪਏ ਹਾਂ ਨਾ, ਸੰਪਤੀ ਦਾ ਸੁੱਖ, ਹੋਰ ਪਦਾਰਥਾਂ ਦੇ ਸੁੱਖ, ਹੋਰ ਮਾਇਆ ਇਕੱਠੀ ਕਰਨ ਦੇ, ਇਹ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਜਿਨ੍ਹਾਂ ਨੂੰ ਫਿਰ ਪਰਮੇਸ਼ੁਰ ਦਾ ਪੱਲਾ ਲੜ ਮਿਲ ਜਾਂਦਾ, ਸੁੱਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮੈਂ ਧਰਨੀ। ਉਹ ਇਹਨਾਂ ਚੀਜ਼ਾਂ ਨੂੰ ਮਨ ਵਿੱਚ ਧਾਰਨ ਨਹੀਂ ਕਰਦੇ। ਅਤੇ ਅਖੀਰਲੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ, ਹਰ ਦਰਸ਼ਨ ਤ੍ਰਿਪਤ, ਹਰ ਦਰਸ਼ਨ ਤ੍ਰਿਪਤ। ਉਹ ਹਰੀ ਦੇ ਦਰਸ਼ਨਾਂ ਨਾਲ ਤ੍ਰਿਪਤ ਜਾ ਹੋ ਜਾਂਦਾ, ਰੱਜ ਜਾਂਦੇ। ਤ੍ਰਿਪਤ ਦੇ ਤੱਤੇ ਨੂੰ ਵੀ ਸਿਆਰੀ ਇੱਕ ਅਵਸਥਾ ਹੈ। ਆਪਾਂ ਪੜ੍ਹਦੇ ਰੋਜ਼ ਆ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਦ। ਇਹ ਮੰਗ ਮੰਗੀ ਪਾਤਸ਼ਾਹ ਕਹਿੰਦੇ ਨੇ, ਹਰ ਦਰਸ਼ਨ ਤ੍ਰਿਪਤ। ਉਹ ਜਿਹੜੇ ਵਾਹਿਗੁਰੂ ਦੇ ਲੜ ਲੱਗ ਜਾਂਦੇ ਨੇ, ਜਿਹੜੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਂਦੇ ਨੇ ਤ੍ਰਿਪਤ ਹੋ ਜਾਂਦੇ। ਫਿਰ ਅੱਗੇ ਨਾਨਕ ਦਾਸ, ਹੁਣ ਇੱਥੇ ਨਾਨਕ ਦਾ ਕੱਕਾ ਵੀ ਮੁਕਤਾ ਅਤੇ ਦਾਸ ਦਾ ਵੀ ਸੱਸਾ ਮੁਕਤਾ, ਇਹਨੂੰ ਨਾਨਕ ਦਾਸ ਇਕੱਠਾ ਨਹੀਂ ਪੜ੍ਹਨਾ, ਨਾਨਕ 'ਤੇ ਰੁਕਣਾ ਹੈ। ਨਾਨਕ ਜੀ ਫਰਮਾਉਂਦੇ ਹਨ ਜਿਹੜੇ ਵਾਹਿਗੁਰੂ ਦੇ ਸੇਵਕ ਬਣ ਜਾਂਦੇ ਨੇ ਉਹ ਤ੍ਰਿਪਤ ਹੋ ਜਾਂਦੇ। ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ। ਆਭਰਣ ਕਹਿੰਦੇ ਨੇ ਗਹਿਣਿਆਂ ਨੂੰ, ਆ ਜਿਵੇਂ ਦੀਆਂ ਭੈਣਾਂ ਗਹਿਣੇ ਪਾ ਕੇ ਸਜਾਵਟ ਕਰਦੀਆਂ ਨੇ ਸੋਹਣੀਆਂ ਬਣ, ਉਹਨਾਂ ਦੇ ਗੁਣ ਗਹਿਣੇ ਹੁੰਦੇ ਨੇ ਪਰਮਾਤਮਾ ਦੇ ਗੁਣ ਗਾਇਨ ਕਰ, ਉਹਨਾਂ ਦੇ ਗੁਣ ਹੁੰਦੇ ਨੇ ਪਰਮਾਤਮਾ ਦੇ ਨਾਮ 'ਚ ਰੰਗੇ ਰਹਿਣਾ। ਲਓ ਆ ਜੇ ਪਾਵਨ ਸ਼ਬਦ ਦੀ ਅਖਰੀ ਵਿਚਾਰ, ਫਿਰ ਮਨ ਜੋੜ ਕੇ ਅਰਦਾਸ ਕਰੋ। ਆਏ ਅਨਕ ਜਨਮ ਬ੍ਰਹਮ ਸ਼ਰਣੀ, ਆਏ ਅਨਕ ਜਨਮ ਬ੍ਰਹਮ ਸ਼ਰਣੀ, ਆਏ ਅਨਕ ਜਨਮ। ਜੇ ਮਹਾਰਾਜ ਪੁੱਛ ਲੈਣ ਤੇ ਫਿਰ ਹੋਰ ਕੁਝ ਨਹੀਂ ਮੰਗਣਾ, ਇਹ ਕਹਿਣਾ ਉਧਾਰ ਦੇਹ ਅੰਧ ਕੂਪ ਤੇ, ਉਧਾਰ ਦੇਹ ਅੰਧ ਕੂਪ ਤੇ, ਅੰਧ ਕੂਪ ਤੇ ਉਧਾਰ ਦੇਹ ਅੰਧ। ਲਾਵੋ ਆਪਣੀ ਚਰਣੀ, ਲਾਵੋ ਆਪਣੀ ਚਰਣੀ, ਮੈਂ ਸਮੇਂ ਨੂੰ ਬਚਾਉਣ ਕਰਕੇ ਸਿੰਘ ਸਾਹਿਬ ਨੂੰ ਵਾਰੀ ਕੱਟ ਦਿੱਤੀ ਹੈ, ਮੈਂ ਹੀ ਸਾਰਾ ਸ਼ਬਦ ਪੜ੍ਹ ਦਿੱਤਾ, ਪਰ ਮਰਿਆਦਾ ਮੁਤਾਬਕ ਉਹ ਇੱਕ ਵਾਰੀ ਫਿਰ ਸ਼ਬਦ ਦਾ ਪਾਠ ਕਰ ਦੇਣ ਅਤੇ ਆਪਾਂ ਫਤਿਹ ਬੁਲਾ ਦੇਣ। ਸ਼ੁਰੂ ਤੋਂ
ਗੈਤ ਸ੍ਰੀ ਮਹੱਲਾ ਪੰਜਵਾਂ, ਆਏ ਅਨਕ ਜਨਮ ਭ੍ਰਮ ਸਰਣੀ, ਉਧਾਰ ਦੇਹ ਅੰਧ ਕੂਪ ਤੇ, ਲਾਵੋ ਆਪਣੀ ਚਰਨੀ, ਰਹਾਓ ਗਿਆਨ ਧਿਆਨ ਕਿਛ ਕਰਮ ਨ ਜਾਨਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬੇਖਮ ਨਦੀ ਜਾਏ ਤਰਨੀ, ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਨੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।